ਭਗਉਤੀ ਜੀ ਸਹਾਏ ਵਾਲ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ।
ਚੰਡੀ ਦੀ ਵਾਰ ਦੀ ਪਹਿਲੀ ਪੌੜੀ ਹੈ ਜਿਹੜੀ ਅਸੀਂ ਅਰਦਾਸ ਕਰਦੇ ਹਾਂ। ਅਰਦਾਸ ਵਿੱਚ ਇਹ ਪੌੜੀ ਇਸ ਭੁਲੇਖੇ ਨਾਲ ਲਾ ਲਈ, ਜਾਣ ਬੁੱਝ ਕੇ ਭੁਲੇਖਾ ਪਾ ਲਿਆ ਸਾਧਾਂ ਨੇ ਜਾਂ ਹੋਰ ਲੋਕਾਂ ਨੇ ਕਿ ਸ਼ਾਇਦ ਇਹ ਗੁਰੂਆਂ ਦੀ ਪੂਜਾ ਦੀ ਗੱਲ ਹੈ। ਇਹ ਗੱਲ ਬਿਲਕੁਲ ਨਹੀਂ। ਇਸ ਵਾਰ ਦੀਆਂ 40 ਪੌੜੀਆਂ ਨੇ, 40 ਦੀਆਂ 40 ਪੌੜੀਆਂ ਦੇ ਅਖੀਰਲਾ ਜਿਹੜੀ ਪੰਕਤੀ ਹੈ ਉਹ ਹੈ ਦੁਰਗਾ ਪਾਠ ਬਣਾਇਆ ਸਭੇ ਪੌੜੀਆਂ। ਇਹਦਾ ਮਤਲਬ ਇਹ ਵੀ ਪੌੜੀ ਹੈ, ਇਹਦੇ ਤੇ ਪਹਿਲਾਂ ਪੌੜੀ ਲਿਖਿਆ ਹੁੰਦਾ ਸੀ, 1966 ਤੋਂ ਬਾਅਦ ਕੱਟਿਆ ਇਹਨਾਂ ਨੇ, ਰੌਲਾ ਪੈ ਗਿਆ ਸੀ 66 ਦੇ ਵਿੱਚ। ਜਿਹੜੀ ਆ ਅਰਦਾਸ ਕਰਦੇ ਹੋ ਇਹ ਚੱਡੀ ਦੀ ਵਾਰ ਹੈ, ਤੁਸੀਂ ਗਲਤ ਅਰਦਾਸ ਕਰਦੇ ਹੋ ਅਕਾਲ ਤਖ਼ਤ। ਇਹ ਇੱਥੇ ਹਰਿਮੰਦਰ ਸਾਹਿਬ ਚ ਤੁਸੀਂ ਜਿਹੜਾ ਕਹਿੰਦੇ ਗੁਰੂ ਨਾਨਕ ਲਈ ਤੇ ਆਏ, ਗਲਤ ਹੈ। ਲਈ ਤੇ ਆਏ ਹੈ, ਗੁਰੂ ਨਾਨਕ ਲਈ ਤੇ ਆਏ। ਜੇ ਪੜ੍ਹੋਗੇ ਇਹਦਾ ਮਤਲਬ ਇਹ ਹੋਜੂਗਾ ਕਿ ਗੁਰੂ ਨਾਨਕ ਨੂੰ ਧਿਆਉਣਾ, ਜਿਹੜਾ ਕਿ ਗੁਰਮਤਿ ਖਿਲਾਫ਼ ਹੈ ਗੱਲ। ਇਹ ਗੁਰਮਤ ਨੂੰ ਇਸ ਅਰਦਾਸ ਤੋਂ ਇਹਨਾਂ ਨੇ ਸਾਰਾ ਪੁੱਠਾ ਸੌਗਾ ਫੇਰਤਾ। ਗੁਰੂਆਂ ਦੀ ਪੂਜਾ ਦੀ ਗੱਲ ਇੱਥੋਂ ਸ਼ੁਰੂ ਕਰੀਏ, ਹਾਲਾਂਕਿ ਬਣਦੇ ਨਹੀਂ ਅਰਥ, ਇਹ ਹੁਣ ਅਰਥ ਵਿਚਾਰਾਂਗੇ ਇਹਨਾਂ ਦੇ, ਬਣੇ ਨਹੀਂ ਅਰਥ। ਅਰਥ ਕੁਛ ਹੋਰ ਨੇ, ਜਾਣ ਬੁੱਝ ਕੇ ਕੀਤੇ ਨੇ ਜਿਹਨਾਂ ਲੋਕਾਂ ਨੇ ਧਰਮ ਨੂੰ ਪੁੱਠੇ ਰਾਹ ਪਾਉਣਾ ਸੀ ਉਹਨਾਂ ਨੇ ਕੀਤੇ ਨੇ। ਬਾਅਦ ਦੇ ਵਿੱਚ ਇਵੇਂ ਹੋਈ ਜਾਂਦੇ ਨੇ। ਦੋ ਚੰਡੀ ਚਰਿੱਤਰ ਲਿਖੇ ਨੇ ਪਹਿਲਾਂ ਦਸਮ ਗ੍ਰੰਥ ਵਿੱਚ, ਦੋ ਚੰਡੀ ਚਰਿੱਤਰ, ਬਲਕਿ ਤਿੰਨ ਨੇ। ਦੋ ਚੰਡੀ ਚਰਿੱਤਰ ਤਾਂ ਉਹਨਾਂ ਨੇ ਲਿਖੇ ਨੇ ਬਿਲਕੁਲ ਨਕਲ, ਭਗਵਤ ਪੁਰਾਣ ਦੇ ਜਾਂ ਮਾਰਕੰਡੇ ਪੁਰਾਣ ਜਿਹੜੇ ਇਹਨਾਂ ਦੇ ਲਿਖੇ ਹੋਏ ਸੀ, ਉੱਥੇ ਉਹਨਾਂ ਦਾ ਨਾਂ ਚੰਡੀ ਚਰਿੱਤਰ ਨਹੀਂ ਹੈਗਾ। ਉਹਨਾਂ ਗ੍ਰੰਥਾਂ ਚ ਇਹਨਾਂ ਦਾ ਨਾਂ ਚੰਡੀ ਚਰਿੱਤਰ ਨਹੀਂ ਹੈ। ਉੱਥੇ ਇਹਨਾਂ ਦਾ ਨਾਂ ਚੰਡੀ ਚਰਿੱਤਰ ਕਹਿੰਦੇ ਜ਼ਰੂਰ ਸੀ, ਪਰ ਲਿਖਿਆ ਹੋਇਆ ਨਹੀਂ ਹੈ। ਇਹਨਾਂ ਦਾ ਨਾਂ ਉੱਥੇ ਦੁਰਗਾ ਸਪਤਸਤੀ ਹੈ। ਦੁਰਗਾ ਸਪਤਸਤੀ ਦਾ ਮਤਲਬ 707 ਸ਼ਲੋਕ ਨੇ ਉਹਦੇ, ਦੁਰਗਾ ਸਪਤਸਤੀ ਦਾ ਪਾਠ ਕਰਦੇ ਨੇ ਉਹਨਾਂ ਗ੍ਰੰਥਾਂ ਚੋਂ ਲੈ ਕੇ ਅਲੱਥਾ ਕਰਕੇ ਸਵਈਏ ਲਿਖੇ ਨੇ। ਸਵਈਆਂ ਚ ਕੁਛ ਦੋਹਰੇ ਵੀ ਨੇ, ਸੋਠੇ ਵੀ ਨੇ, ਆਪਣੀ ਕਵਿਤਾ ਦੇ ਵਿੱਚ ਆਪਣੇ ਮਤਲਬ ਹੈ ਨਵੇਂ ਉਹਨਾਂ ਨੂੰ ਦੇ ਕੇ, ਉਪਮਾ ਨਵੀਂ ਦੇ ਕੇ ਨਵੇਂ ਤਰੀਕੇ ਨਾਲ ਲਿਖੇ ਨੇ। ਸਾਬਤ ਕੀ ਹੁੰਦਾ ਉਹਦੇ ਵਿੱਚ? ਸਾਬਤ ਇਹ ਹੁੰਦਾ ਲੜਾਈ ਹੈ ਗੁਣਾਂ ਔਰ ਔਗੁਣਾਂ ਦੀ, ਸੰਸਾਰ ਦੀ ਲੜਾਈ ਗੁਣਾਂ ਔਗੁਣਾਂ ਦੀ। ਗੁਰਬਾਣੀ ਚ ਵੀ ਕਈ ਜਗ੍ਹਾ ਗੁਣਾਂ ਔਗੁਣਾਂ ਦੀ ਲੜਾਈ ਦੀ ਗੱਲ ਆਉਂਦੀ ਹੈ, ਗੁਣਾਂ ਔਗੁਣਾਂ ਦੀ ਉਹ ਗੱਲ ਆਉਂਦੀ ਹੈ ਗੁਰਬਾਣੀ ਚ ਵੀ, ਜੇ ਲੜਾਈ ਹੈ ਗੁਣਾਂ ਦੀ ਔਰ ਔਗੁਣਾਂ ਦੀ। ਲੋਭ ਅਪਮਾਨ ਸਿੰਘ ਝਾੜਿਓ, ਉੱਥੇ ਕਬੁੱਧ ਕਮਾਣ ਚੜਾਈ ਕਬੀਰ ਕਹਿੰਦਾ। ਜੇ ਤਾਂ ਕਬੀਰ ਕਿਲੇ ਦੀ ਗੱਲ ਕਰਦਾ, ਉੱਥੇ ਵੀ ਗੁਣਾਂ ਔਗੁਣਾਂ ਦੀ ਲੜਾਈ ਹੈ। ਪੰਜ ਪਚੀਸ ਮਹਾ ਮਧ ਮਤ ਮਤਸਰ ਆਡੀ ਪਰਵਨ ਮਾਇਆ, ਉਹ ਸਭ ਗੁਣ ਇੱਕ ਪਾਸੇ ਔਗਣ ਨੇ, ਇੱਕ ਪਾਸੇ ਗੁਣ ਨੇ। ਮਨ ਦੀ ਫੌਜ ਔਗਣਾਂ ਦੀ ਹੈ, ਚਿੱਤ ਦੀ ਫੌਜ ਗੁਣਾਂ ਦੀ ਹੈ। ਚਿੱਤ ਦੇਵਤਾ, ਅੰਤਰ ਦੇਵ ਹੈ, ਅੰਤਰ ਦੇਵ ਨਾ ਜਾਣੇ ਅੰਧ। ਇਹ ਮਨ ਅੰਨਾ, ਇਹ ਨਹੀਂ ਜਾਣਦਾ ਇਸ ਗੱਲ ਨੂੰ, ਮਨ ਮੁਖਰਨਾ ਨਹੀਂ ਜਾਣਦਾ ਇਸ ਗੱਲ ਨੂੰ। ਮਨ ਚਿੱਤ ਦੇ ਵਿੱਚ ਲੜਾਈ ਹੈ, ਉਹ ਔਗਣ ਹੈ, ਉਹ ਗੁਣਵੰਤ ਹੈ, ਦੋਹਾਂ ਦੀ ਬਣਦੀ ਨਹੀਂ। ਇਹ ਵੀ ਗੁਣ ਔਗਣਾਂ ਦੀ ਲੜਾਈ ਹੈ। ਇਹ ਲੜਾਈ ਕੀ ਹੈ? ਦੋ ਚੰਡੀ ਚਰਿੱਤਰ ਨੇ, ਮਾਰਕੰਡੇ ਪੁਰਾਣ ਚ ਇੱਕ ਭਗਤ ਪੁਰਾਣ ਚ, ਦੋਵੇਂ ਲਿਖੇ ਨੇ, ਦੋਹਾਂ ਦੇ ਨਾਮ ਵੀ ਦਿੱਤੇ ਨੇ। ਤੀਜੀ ਉਹਨਾਂ ਨੇ ਚੰਡੀ ਦੀ ਵਾਰ ਲਿਖੀ ਜਾਣ ਕੇ, ਕਿਉਂਕਿ ਉਹਨੇ ਚੰਨੀ ਜਿਹੜੇ ਤਰ੍ਹਾਂ ਚ ਗੁਰਮਤਿ ਦੇ ਖਿਲਾਫ ਹੈ ਕੁਛ ਲਿਖਿਆ ਹੋਇਆ ਸ਼ੁਰੂ ਸ਼ੁਰੂ ਚ। ਸ੍ਰਿਸ਼ਟੀ ਕਿਵੇਂ ਪੈਦਾ ਹੋਈ ਇਹ ਗੱਲ ਗਲਤ ਹੈ ਉੱਥੇ ਲਿਖੀ ਹੋਈ। ਸ੍ਰਿਸ਼ਟੀ ਦੀ ਰਚਨਾ ਬਾਰੇ ਕੁਛ ਲਿਖਿਆ ਹੋਇਆ ਦੋਹਾਂ ਦੇ ਵਿੱਚ, ਚੰਡੀ ਚੇਤਨ ਦੇ ਵਿੱਚ ਮੂਹਰੇ ਮੁੱਢ ਚ, ਉਹ ਗੁਰਮਤਿ ਅਨੁਸਾਰ ਨਹੀਂ ਹੈ। ਚੰਡੀ ਦੀ ਬਾਅਦ ਚ ਉਹ ਸੋਚਤਾ ਇਹਨਾਂ ਨੇ, ਉੱਥੇ ਉਵੇਂ ਲਿਖਤਾ ਜਿਵੇਂ ਉਹਨਾਂ ਨੇ ਲਿਖਿਆ, ਉੱਥੇ ਤਾਂ ਉਵੇਂ ਲਿਖਦਾ। ਚੰਡੀ ਦੀ ਵਾਰ ਮੈਂ ਇਸ ਕਰਕੇ ਲਿਖੀ ਹੈ ਓਨੀ ਗੱਲ ਸੋਧਣ ਵਾਸਤੇ, ਬਾਕੀ ਗੱਲ ਉਹੀ ਹੈ ਸਾਰੀ। ਗੁਣਾ ਗੁਣਾ ਦੀ ਲੜਾਈ ਉਵੇਂ ਹੀ ਹੈ, ਉਹ ਚ ਨਹੀਂ ਫਰਕ ਪਾਇਆ। ਫਰਕ ਤੇ ਪਾਇਆ ਸ੍ਰਿਸ਼ਟੀ ਰਚਨਾ ਵਾਲੀ ਗੱਲ ਜਿਹੜੀ ਉਹ ਗੁਰਮਤਿ ਅਨੁਸਾਰ ਕਰਦੀ, ਉੱਥੇ ਉਹਨਾਂ ਲਿਖੀ ਹੈ। ਉੱਥੇ ਉਹਨਾਂ ਦੇ ਹੈ ਇੱਕ ਸਰਵਣ ਤੇ ਮੈਂ ਹਰ ਸੋਏ ਰਹੇ ਸੱਜ ਸਹਿਣ ਤਾਂ ਜਲ ਜਾਲ ਕਰਾਲ ਬਿਕਰਾਲ ਤਾਂ ਪਿਓ ਨਾਭ ਕਮਲ ਤੇ ਵਿਸਕਰ ਤਾਂ ਸੁਰਤ ਮੈਲ ਤੇ ਰਹਿ ਤੈਂ ਤਰ ਚੇ ਜੁਗਤਾ, ਜਿਵੇਂ ਕਹਿੰਦੇ ਵਿਸ਼ਨੂੰ ਪਿਆ ਖੀਰ ਸਾਗਰ ਦੇ ਵਿੱਚ, ਉਹਦੇ ਨਾਭ ਵੀ ਜੋ ਕਮਲ ਪੈਦਾ ਹੋਇਆ ਉੱਥੇ ਬ੍ਰਹਮਾ ਪੈਦਾ ਹੋਇਆ ਉਹਦੇ ਕਮਲ ਦੇ ਵਿੱਚ, ਉਹ ਨਾਭ ਕਮਲ ਤੇ ਵਿਸ਼ਵਕਰਤਾ ਵਿਸ਼ਵਕਰਤਾ ਬ੍ਰਹਮ ਸੁਰਤ ਮੈਲ ਤੇ ਰਹਿ ਦੈਨ ਰਚੇ ਜੁਗਤਾ, ਉਹ ਜਿਹੜੀ ਸੁਰਤ ਕੰਨ ਦੀ ਮੈਲ, ਉੱਥੇ ਕੰਨ ਕਹਿ ਦਿੱਤਾ ਕੰਨ ਦੀ ਮੈਲ ਨਹੀਂ ਹੈ, ਸੁਰਤ ਮੈਲ ਹੈ ਜੋ ਸਰਵਣ ਕੀਤਾ ਉਹ ਚ ਮੈਲ ਹੈ। ਅਸੀਂ ਬਾਣੀ ਸੁਣੀ ਕੁਛ ਅਰਥ ਕੁਛ ਲਾ ਲੇ, ਸੁਣਿਆ ਕੁਛ ਅਰਥ ਕੁਛ ਲਾ ਲੇ, ਉਹ ਬਾਣੀ ਗੁਰਬਾਣੀ ਕੁਛ ਕਹਿੰਦੀ ਹੈ ਸਿੱਖ ਕੁਛ ਕਰਦੇ ਨੇ, ਇਹ ਸੁਰਤ ਮੈਲ ਹੈ ਸੁਣਨ ਵਿੱਚ ਮਨੀਨਤ ਹੈ, ਗੱਲ ਕੁਛ ਕਹੀ ਸੀ ਅਰਥ ਕੁਛ ਲਾ ਲੇ। ਕੰਨ ਦੀ ਮੈਲ ਚੋਂ ਸ੍ਰਿਸ਼ਟੀ ਕਿਵੇਂ ਪੈਦਾ ਹੋ ਜੂਗੀ, ਮਨ ਕਿਵੇਂ ਪੈਦਾ, ਮਨਮੁੱਖ ਕਿਵੇਂ ਹੋ ਗਏ ਸਿੱਖ, ਗੁਰਬਾਣੀ ਨੇ ਕੁਛ ਕਿਹਾ ਸੁਣ ਲਿਆ ਕੁਛ ਅਰਥ ਕੁਛ ਲਾ ਲੇ, ਇਹ ਸੁਰਤ ਮੈਲ ਹੈ ਕਿਹਾ ਕੁਛ ਸੀ ਸਮਝ ਕੁਛ ਲਿਆ, ਸੁਰਤ ਮੈਲ ਤੇ ਤੈਂ ਤਾਂ ਰਚੇ ਜੁਗਤਾ, ਅਦੈਂ ਤਾਂ ਰਚਿਆ ਗਿਆ ਮਨ, ਮਨਮੁੱਖ ਹੋ ਗਏ ਸਿੱਖ। ਆਹ ਮਨਮੁੱਖਤਾ ਦੀ ਨਿਸ਼ਾਨੀ ਹੋਈ ਆ, ਆਹ ਜਿਹੜੀ ਹੈ ਨਾ ਚੰਡੀ ਦੀ ਬਾਰ, ਇਹ ਸੁਰਤ ਮੈਲ ਤੇ ਹੀ ਹੋਇਆ ਸਭ ਕੁਛ, ਜਿਹੜਾ ਗੁਰੂ ਨਾਨਕ ਲਿੰਗ ਤੇ ਆਏ ਆ ਇਹ ਸੁਰਤ ਮੈਲ ਹੈ, ਕਿਹਾ ਸੀ ਕੁਛ ਸੁਣਿਆ ਸੀ ਕੁਛ ਅਰਥ ਕੁਛ ਲਾ ਲੇ, ਹੁਣ ਉਹਨੂੰ ਚਿੰਬੜ ਗਏ ਉਹਨਾਂ ਅਰਥਾਂ ਨੂੰ ਨਹੀਂ ਛੱਡਦੇ, ਫਿਰ ਕੀ ਹੁੰਦਾ ਹੁੰਦਾ, ਇਹ ਰਾਕਸ਼ਸ ਬਣ ਗਏ ਹੁਣ, ਇਹ ਜਿਹੜੇ ਇਸ ਗੱਲ ਨੂੰ ਚਿੰਬੜ ਗਏ ਨਾ ਗੁਰਮਤਿ ਦੇ ਖਿਲਾਫ ਨੂੰ, ਉਹੀ ਰਾਕਸ਼ਸ ਨੇ। ਦੂਏ ਪਾਸੇ ਦੇਵਤੇ ਨੇ, ਦੇਵਤੇ ਕੌਣ ਨੇ, ਪੂਰਾ ਗਿਆਨ ਹੈ ਨਹੀਂ, ਪਰ ਉਹ ਕਹਿੰਦੇ ਨੇ ਵੀ ਭਾਈ ਗੱਲ ਇਹ ਹੈ, ਗੁਰੂ ਨਾਨਕ ਦੇ ਕੁਛ ਆਦਮੀਆਂ ਦੇ ਸਵਾਲ ਨੇ ਵੀ ਕੀ ਭੱਟਾਂ ਦੀ ਸਵਈਏ ਇਹਦੇ ਵਿੱਚ ਵਿਅਕਤੀ ਪੂਜਾ, ਜਦਕਿ ਗੁਰਬਾਣੀ ਚ ਵਿਅਕਤੀ ਪੂਜਾ ਹੈ ਨਹੀਂ, ਉਹਨਾਂ ਕੋਲ ਸਵਾਲ ਹੈਗਾ ਜਵਾਬ ਹੈ ਨਹੀਂ, ਸਵਾਲ ਤਾਂ ਹੈਗਾ ਵੀ ਵਿਅਕਤੀ ਪੂਜਾ ਨਹੀਂ ਹੋ ਸਕਦੀ ਗੁਰਬਾਣੀ ਚ ਕਿਤੇ ਵੀ, ਵਿਅਕਤੀ ਪੂਜਾ ਦੀ ਇਜਾਜ਼ਤ ਗੁਰਬਾਣੀ ਨਹੀਂ ਦੇ ਸਕਦੀ ਕਿਤੇ ਵੀ, ਇਹ ਤਾਂ ਉਹਨਾਂ ਨੂੰ ਤਸੱਲੀ ਹੈ, ਪਰ ਇਹਦਾ ਜਵਾਬ ਹੈ ਨਹੀਂ ਉਹਨਾਂ ਕੋਲ। ਦੇਵਤਾ ਉਹਨੂੰ ਕਹਿੰਦੇ ਨੇ ਉਹਦੇ ਕੋਲ ਸਵਾਲ ਹੈਗਾ ਜਵਾਬ ਹੈ ਨਹੀਂ, ਕਿਹੜਾ ਸਵਾਲ ਹੈ, ਸਵਾਲ ਪੈਦਾ ਕਿਤੋਂ, ਸਵਾਲ ਪੈਦਾ ਹੋਇਆ ਮਨਮੁੱਖਾਂ ਦੇ ਮਨੋਰਥ ਤੋਂ, ਜਿਹੜੇ ਕਹਿੰਦੇ ਨੇ ਆਪ ਨਾਰਾਇਣ ਕਲਾ ਧਾਰ ਜਗ ਮੇ ਪਰਬਰਿਆ ਗੁਰੂ ਨਾਨਕ ਪਰਬਰਿਆ, ਉਹ ਮੂਰਖ ਨੇ ਸਾਰੇ, ਉਹ ਰਾਕਸ਼ਸ ਨੇ, ਉਹਨਾਂ ਦੇ ਨਾਲ ਲੜਾਈ ਹੈ ਦੇਵਤਿਆਂ ਦੀ, ਮਤਭੇਦ ਹੈ, ਲੜਾਈ ਕੀ ਹੈ, ਮਤਭੇਦ ਹੈ, ਲੜਾਈ ਨਹੀਂ ਮਤਭੇਦ ਹੈ, ਵਾਕ ਯੁੱਧ ਚੱਲਦੇ ਰਹਿੰਦੇ ਨੇ। ਹੁਣ ਇਹ ਗੱਲ ਜਿਹੜੀ ਵਾਕ ਯੁੱਧ ਹੁਣ ਵੀ ਚੱਲਦੇ ਨੇ, ਜਿਵੇਂ ਦਸਮ ਗ੍ਰੰਥ ਨੂੰ ਕੁਛ ਲੋਕ ਕਹਿੰਦੇ ਨੇ ਠੀਕ ਹੈ, ਕੁਛ ਕਹਿੰਦੇ ਨੇ ਠੀਕ ਨਹੀਂ ਹੈ, ਉਹ ਦੇਵਤੇ ਕਹਿੰਦੇ ਨੇ ਠੀਕ ਹੈ, ਪਰ ਉਹਨਾਂ ਕੋਲ ਸੈਟਿਸਫੈਕਸ਼ਨ ਵਾਲੀ ਗੱਲ ਹੈ ਨਹੀਂ, ਉਹ ਦੇਵਤੇ ਨੇ ਸ਼ਰਧਾ ਭਾਵਨਾ ਹੈ, ਸ਼ਰਧਾ ਤਾਂ ਹੈ, ਕਲੀਅਰ ਨਹੀਂ ਹਨ ਉਹ ਦੇਵਤੇ ਨੇ। ਦੂਜੇ ਜਿਹੜੇ ਨੇ ਉਹਨਾਂ ਕੋਲ ਗਿਆਨ ਵੀ ਨਹੀਂ ਹੈ, ਪਰੂਫ ਨਹੀਂ ਕਰ ਸਕਦੇ ਵੀ ਦਸਮ ਪਾਤਸ਼ਾਹ ਦੀ ਬਾਣੀ ਨਹੀਂ, ਉਹੀ ਕਿਉਂਕਿ ਦੂਏ ਪਰੂਫ ਨਹੀਂ ਕਰ ਸਕਦੇ, ਉਹਨਾਂ ਦੀ ਤਸੱਲੀ ਨਹੀਂ ਕਰਾ ਸਕਦੇ ਵੀ ਉਹਨਾਂ ਦੀ ਬਾਣੀ ਹੈ, ਜੇ ਹੈ ਤਾਂ ਕਿਵੇਂ ਹੈ, ਇਸ ਕਰਕੇ ਮਸਤ ਗਏ ਉਹ। ਇਹਨਾਂ ਦੀ ਲੜਾਈ ਦੇ ਵਿੱਚ ਕੋਈ ਨਿਰਣਾ ਨਹੀਂ ਹੁੰਦਾ, ਵਿਦਵਾਨ ਨੇ ਦੋਵੇਂ ਤਰ੍ਹਾਂ ਵਿਦਵਾਨ ਨੇ, ਕੋਈ ਨਿਰਣਾ ਨਹੀਂ ਹੁੰਦਾ, ਜਿੰਨਾ ਚਿਰ ਕੋਈ 150 ਸਾਲ 200 ਸਾਲ ਦੀ ਚੱਲਦੀ ਹੈ ਗੱਲ, ਚੱਲੀ ਜਾਂਦੀ ਹੈ 50 ਸਾਲ ਤੇ ਜ਼ਿਆਦਾ, ਤਾਂ ਮੈਂ ਦੇਖਦਾ ਸੁਣਦੇ ਹਾਂ ਅਸੀਂ ਇਹ ਨਿਰਣਾ ਨਹੀਂ ਜੀ ਹੋ ਰਿਹਾ। ਨਿਰਣਾ ਕਿਵੇਂ ਹੋਵੇ, ਪਰ ਨਿਰਣਾ ਕਿਵੇਂ ਹੋਵੇ ਵਾਲੀ ਗੱਲ ਨੂੰ ਲੈ ਕੇ ਚੱਲੇ। ਜਦੋਂ ਖੋਜ ਕੀਤੀ ਤਾਂ ਸਿਰੇ ਤੇ ਗੱਲ ਪਹੁੰਚੀ। ਪਹਿਲਾਂ ਤਾਂ ਇਹ ਸਾਨੂੰ ਲੱਗਿਆ ਵੀ ਜਿੰਨਾ ਚਿਰ ਗੁਰਬਾਣੀ ਦਾ ਪੱਕੀ ਔਰ ਕੱਚੀ ਬਾਣੀ ਦਾ ਫਰਕ ਦਾ ਨਹੀਂ ਪਤਾ ਲੱਗਦਾ, ਨਿਰਣਾ ਨਹੀਂ ਹੋ ਸਕਦਾ। ਪਾਠ ਅੰਤਰ ਦਾ ਨਿਰਣਾ, ਪਾਠ ਅੰਤਰ ਕਿਵੇਂ ਠੀਕ ਹੋਵੇ, ਪਾਠ ਅੰਤਰ ਅਰਥਬੋਧ ਤੋਂ ਕਿਵੇਂ ਠੀਕ ਹੋਵੇ, ਅਰਥਬੋਧ ਨਹੀਂ ਪਾਠ ਅੰਤਰ ਕਿਵੇਂ ਠੀਕ ਹੋਵੇ। ਜਿਹੜੇ ਵਿਦਵਾਨ ਲੱਗੇ ਨੇ ਪਾਠ ਅੰਤਰ ਨੂੰ ਮਗਜੌਲੀਆਂ ਮਾਰਨ, ਜਾਬਾਂ ਦਾ ਭੇੜ ਕਰਨ, ਉਹਨਾਂ ਨੂੰ ਇਹ ਨਹੀਂ ਮੂਰਖਾਂ ਨੂੰ ਪਤਾ ਵੀ ਪਾਠ ਅੰਤਰ ਬਾਅਦ ਚ ਕਰ ਲਿਓ, ਪਹਿਲਾਂ ਅਰਥਬੋਧ ਕਰ ਲਓ। ਅਰਥਬੋਧ ਬਿਨਾਂ ਪਾਠ ਅੰਤਰ ਠੀਕ ਨਹੀਂ ਹੋ ਸਕਦਾ। ਇਹਦਾ ਮਤਲਬ ਹੈ ਵਿਦਵਾਨ ਬਹੁਤ ਥੋੜੀ ਬੁੱਧੀ ਦੇ ਮਾਲਕ ਹੁੰਦੇ ਨੇ, ਹਲਦੀ ਦੀ ਗੱਠੀ ਲੈ ਕੇ ਚੂਹੇ ਪੰਸਾਰੀ ਬਣ ਜਾਂਦੇ ਨੇ। ਇਹ ਹਲਦੀ ਦੀ ਗੱਠੀ ਵਾਲੇ ਵਿਦਵਾਨ ਨੇ ਸਾਰੇ, ਖੋਜ ਕੋਈ ਨਹੀਂ ਕੀਤੀ ਆਪਣੀ। ਕਈ ਮੂਰਖਾਂ ਦੀਆਂ ਕਿਤਾਬਾਂ ਪੜ੍ਹ ਕੇ ਮੂਰਖ ਬਣ ਗਏ, ਬਹੁਤ ਕਿਤਾਬਾਂ ਲਿਖੀਆਂ ਹੋਈਆਂ ਨੇ ਜਿਹੜੇ ਕੋਲ ਦਸਮ ਗ੍ਰੰਥ ਦੇ ਖਿਲਾਫ ਨੇ, ਉਹ ਕਿਤਾਬਾਂ ਪੜ੍ਹ ਕੇ ਉਹਨਾਂ ਦਾ ਰੰਗ ਚਾੜ ਲਿਆ, ਦੂਏ ਪਾਸੇ ਵਾਲੀਆਂ ਕਿਤਾਬਾਂ ਦਾ ਰੰਗ ਚਾੜ ਲਿਆ। ਦੋਵੇਂ ਨਿਰਣਾਇਕ ਗੱਲ ਕਿਸੇ ਕੋਲ ਨਹੀਂ ਹੈ। ਨਿਰਣਾਇਕ ਦੀ ਗੱਲ ਤਾਂ ਹੁੰਦੀ ਨਾ, ਨਿਰਣਾਇਕ ਗੱਲ ਤਾਂ ਜੇ ਗੁਰਬਾਣੀ ਨੂੰ ਖੋਜਦੇ, ਗੁਰੂ ਤੋਂ ਪੁੱਛਦੇ, ਬਾਣੀ ਤੋਂ ਪੁੱਛਦੇ, ਉਹ ਤਾਂ ਪੁੱਛਦਾ ਹੀ ਨਹੀਂ ਕੋਈ। ਇੰਨੀ ਬੁੱਧੀ ਹੋਏ ਨੀ ਪੁੱਛਣ ਵਾਲੀ। ਹੁਣ ਉਹ ਕਹਿੰਦੇ ਨੇ ਵਿਸ਼ਨੂੰ ਤੇ ਕਮਲ ਪੈਦਾ ਹੋਇਆ ਧੁਨੀ ਚੋਂ, ਉਥੋਂ ਸ੍ਰਿਸ਼ਟੀ ਪੈਦਾ ਹੋਈ। ਉਹਨੇ ਕੀ ਕੀਤਾ, ਇੱਕ ਸ੍ਰਵਣ ਤੇ ਮੈਲ ਨਕਾਰਾ, ਇੱਕਾਂ ਚੋਂ ਮੈਲ ਕੱਢੀ ਬ੍ਰਹਮਾ ਨੇ। ਤਾਂ ਤੇ ਮਧੂ ਕੇਟਵ ਤਨ ਧਾਰਾ, ਉਹ ਤੇ ਮਧੂ ਕੇਟਵ ਰਾਕਸ਼ਸ ਬਣੇ। ਤਨ ਧਾਰਾ ਮਧੂ ਕੇਟਵ ਇਕਦਾ ਹੀ ਨਾ। ਦੁਤੀਆ ਸਰਵਣ ਤੇ ਮੈਲ ਨਕਾਰੀ, ਤਾਂ ਤੇ ਭਈ ਸ੍ਰਿਸ਼ਟੇ ਸਾਰੀ ਸਿਸ ਮਾਇਆ। ਇਹੋ ਜਿਹਾ ਕੁਛ ਲਿਖਿਆ ਉਹਨਾਂ ਦੇ ਅੰਡ ਵੰਡ, ਗੁਰਮਤ ਨੂੰ ਮੇਲ ਨਹੀਂ ਖਾਂਦਾ। ਦਸਮ ਪਾਤਸ਼ਾਹ ਨੂੰ ਰੱਦ ਕਰਦੇ ਨੇ, ਇਹਨੂੰ ਨਹੀਂ ਮੰਨਦੇ। ਉਹ ਸ੍ਰਿਸ਼ਟੀ ਦੀ ਉਤਪਤੀ ਕਿਵੇਂ ਦੱਸਦੇ ਨੇ, ਉਹ ਸ੍ਰਿਸ਼ਟੀ ਦੀ ਉਤਪਤੀ ਇਸ ਤਰੀਕੇ ਨਾਲ ਦੱਸਦੇ ਨੇ, ਇਹਦੇ ਵਿੱਚ ਆਊਗਾ ਸ੍ਰਿਸ਼ਟੀ ਕਿਵੇਂ ਪੈਦਾ ਹੋਈ। ਉਹ ਆਪਣੇ ਤਰੀਕੇ ਨਾਲ ਦੱਸਦੇ ਨੇ, ਦੂਜੀ ਪੌੜੀ ਦੱਸਣਗੇ। ਪਹਿਲੀ ਪੌੜੀ ਦੇ ਵਿੱਚ ਪਹਿਲਾਂ ਇਹ ਹੈ ਕਿ ਇਹ ਗੁਰਮਤ ਹੈ ਜਿਹੜੀ ਚੰਡੀ ਹੈ, ਇਹ ਗੁਰੂ ਨਾਨਕ ਨੇ ਪ੍ਰਗਟ ਕੀਤੀ। ਪਹਿਲਾਂ ਕਬੀਰ ਨੇ ਕੀਤੀ ਗੱਲ ਠੀਕ ਹੈ, ਪਰ ਉਹ ਤੋਂ ਬਾਅਦ ਆਰੋਪ ਹੋ ਗਈ। ਜਿਹੜੀ ਗੱਲ ਪਹਿਲਾਂ ਇੱਕ ਅੱਗ ਜਗਦੀ ਹੈ ਆਪਣੇ ਕੋਲ, ਧੂਣਾ ਜਗਦਾ, ਅੱਗ ਬੁਝ ਗਈ, ਚੰਡੀ ਨੂੰ ਅੱਗ ਨੂੰ ਚੰਡੀ ਉਹ ਕਹਿੰਦੇ ਨੇ, ਅੱਗ ਬੁਝ ਗਈ, ਦੁਬਾਰਾ ਅੱਗ ਜਲਾਉਣੀ ਹੈ। ਉਹ ਪੂਰੇ ਹੀ ਸਾਧਨ ਕਰਨੇ ਪੈਣੇ ਨੇ, ਉਨੇ ਹੀ ਜਿੰਨੇ ਪਹਿਲੇ ਜਿਹਨੇ ਕੀਤੇ ਸੀ। ਜਿੰਨਾ ਚਿਰ ਤਾਂ ਅੱਗ ਚੁੱਲ੍ਹੇ 'ਚ ਹੈਗੀ ਹੈ, ਉਨਾ ਚਿਰ ਤਾਂ ਅੱਗ 'ਚੋਂ ਅੱਗ ਪੈਦਾ ਕਰੀ ਜਾਓ, ਕੋਈ ਔਖੀ ਨਹੀਂ। ਕੋਈ ਜੋ ਪੈਦਾ ਕਰ ਲਓ, ਕੋਈ ਜੋ ਅੱਗ ਲੈ ਜਾਓ, ਜਾਲ ਲਓ। ਪਰ ਜਦ ਅੱਗ ਨਾ ਹੋਵੇ ਫੇਰ ਕਿਵੇਂ ਅੱਗ ਪੈਦਾ ਕਰੇ, ਜਾਂ ਤੱਤ ਗਿਆ ਨਾ ਹੋਵੇ ਜਿਵੇਂ ਅੱਜ ਹੈ ਨਹੀਂ, ਫੇਰ ਕਿੱਥੋਂ ਲਿਆਵੇ। ਪੱਥਰ ਹੁੰਦੇ ਸੀ, ਪੱਥਰਾਂ ਨਾਲ ਪੱਥਰ ਮਾਰ ਕੇ ਅੱਗ ਪੈਦਾ ਕਰਦੇ ਸੀ ਨਾ, ਸਾਧਨ ਹੈਗੇ ਸੀ ਅੱਗ ਪੈਦਾ ਕਰਨ ਵਾਲੇ, ਪਰ ਪੈਦਾ ਕਰਨੀ ਤਾਂ ਕਿਸੇ ਬੰਦੇ ਨੂੰ ਪੈਣੀ ਹੈ ਨਾ। ਸਾਧਨ ਹੁਣ ਵੀ ਨੇ ਚੰਡੀ ਪ੍ਰਗਟ ਕਰਨ ਦੇ, ਗੁਰਬਾਣੀ ਹੈਗੀ ਸਾਡੇ ਕੋਲੋਂ, ਕਰ ਲਓ ਪ੍ਰਗਟ। ਵਿਵੇਕ ਬੁੱਧੀ ਚੰਡੀ ਹੈ, ਆਪਣੇ ਅੰਦਰ ਇਹ ਸੁੱਤੀ ਪਈ ਹੈ, ਆਪਣੀ ਬੁੱਧ ਆਪਣੀ ਮੱਤ ਸੁੱਤੀ ਪਈ ਹੈ, ਇਹ ਜਗਾਉਣੀ ਹੈ, ਇਹ ਚੰਡੀ ਪ੍ਰਗਟ ਹੋ ਜੂਗੀ। ਜਗਾਉਣੀ ਹੈ ਗੁਰਮਤ ਨਾਲ, ਜਗੂਗੀ ਕਿਵੇਂ ਦੱਸਿਆ ਹੋਇਆ, ਰਾਮ ਰਮਤ ਮਤ ਪ੍ਰਗਟ ਆਈ। ਜਦੋਂ ਮਨ ਰਾਮ ਦੇ ਵਿੱਚ ਸਮਾਉਣ ਲੱਗਿਆ ਨਾ, ਆਪਣੇ ਚੇਤੇ ਚ ਆਪਣੇ ਮੂਲ ਚ ਸਮਾਉਣ ਲੱਗ ਗਿਆ, ਜਿਉਂ ਜਿਉਂ ਸਮਾਈ ਗਿਆ ਮਤ ਪ੍ਰਗਟ ਹੁੰਦੀ ਚਲੀ ਗਈ। ਜਦ ਸਾਰਾ ਹੀ ਸਮਾ ਗਿਆ ਮਨ, ਭਾਣੇ ਚ ਜਮਾ ਹੀ ਭਾਣੇ ਚ ਹੋ ਗਿਆ, ਗੁਰਖੇ ਭਾਣੇ ਚੱਲਣ ਲੱਗ ਗਿਆ, ਪ੍ਰਗਟ ਹੋ ਗਈ। ਫਿਰ ਬਲਪੀ ਗੁਰ ਗਿਆਨ ਘੱਟ ਬੋਲਿਆ। ਗੱਲ ਆ ਹੈ, ਔਰ ਕੋਈ ਦੇਵੀ ਨੀ, ਕੋਈ ਪੱਥਰ ਦੀ ਮੂਰਤੀ ਨੀ, ਕੋਈ ਜਨਾਨੀ ਨੀ, ਕੋਈ ਇਸਤਰੀ ਨੀ। ਗੱਲ ਇਹ ਹੈ, ਆਪਣੇ ਆਪਣੇ ਵਿਦਵਾਨ ਟਕਾਉਂਸਲ ਉਹਨਾਂ ਨੇ, ਹੁਣ ਇਹਨੂੰ ਮਾਂ ਕਿਹਾ ਹੋਇਆ, ਉਹਨਾਂ ਨੇ ਆਪਣੀ ਮਾਂ ਦੀ ਤਸਵੀਰ ਬਣਾ ਲਈ। ਆਪਣੀ ਮਾਂ ਆਦਮੀ ਦੀ ਔਰਤ ਹੁੰਦੀ ਹੈ, ਆਦਮੀ ਦੀ ਔਰ ਨਾ ਔਰਤ ਹੁੰਦੀ ਹੈ, ਔਰਤ ਦੀ ਤਸਵੀਰ ਬਣਾ ਲਈ। ਹੁਣ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਗੁਰਬਾਣੀ ਵੀ ਕਹਿੰਦੀ ਹੈ ਜਿਹੜਾ ਪਿਤਾ ਉਹੀ ਮਾਤਾ, ਜਿਹੜਾ ਮਾਤਾ ਉਹੀ ਪਿਤਾ। ਤੇ ਇੱਥੇ ਤਾਂ ਫਿਰ ਦੋ ਨੇ, ਔਰਤ ਨੂੰ ਪਿਤਾ ਤਾਂ ਕਹਿ ਨਹੀਂ ਸਕਦੇ, ਦੇਵੀ ਨੂੰ ਪਿਤਾ ਤਾਂ ਕਹਿ ਨਹੀਂ ਸਕਦੇ, ਫਿਰ ਇਹ ਨਹੀਂ ਹੋ ਸਕਦੀ। ਇਹਦਾ ਮਤਲਬ ਉਹ ਤਾਂ ਹੈ ਉਹ ਨਹੀਂ ਨਾ ਪੱਥਰ ਦੀ, ਤਾਂ ਉਹ ਤਾਂ ਹੋ ਹੀ ਨਹੀਂ ਨਾ ਸਕਦੀ। ਅਸਲ ਦੇ ਵਿੱਚ ਇਹ ਚੰਡੀ ਦੀਆਂ ਵਾਰਾਂ ਲਿਖ ਕੇ ਇਹ ਸਾਬਤ ਕੀਤਾ ਵੀ ਜਿਹੜੀ ਤੁਹਾਡੀ ਚੰਡੀ ਹੈ ਉਹ ਤਾਂ ਹੋ ਹੀ ਨਹੀਂ ਸਕਦੀ। ਇਹ ਜਿਹਾ ਸਬੂਤ ਆਦਿ ਗੁਰੂ ਗ੍ਰੰਥ ਸਾਹਿਬ ਚੋਂ ਕਿਤੇ ਨਹੀਂ ਮਿਲਦਾ ਤੁਹਾਨੂੰ। ਇਹ ਉਹਨਾਂ ਦਾ ਮੁੱਦਾ ਹੀ ਖਤਮ ਕਰਤਾ, ਪੱਥਰ ਪੂਜਦਾ ਮੁੱਦਾ ਹੀ ਖਤਮ ਹੁੰਦਾ। ਜੇ ਦਸਮ ਗ੍ਰੰਥ ਨੂੰ ਅਸੀਂ ਵਿਚਾਰਦੇ ਹਾਂ, ਦਸਮ ਗ੍ਰੰਥ ਨੂੰ ਪੜ੍ਹਦੇ ਹਾਂ, ਪੱਥਰ ਪੂਜ ਵਾਲਾ ਮੁੱਦਾ ਖਤਮ। ਇੰਨਾ ਕੁਛ ਇਹਦੇ ਚ ਲਿਖਿਆ ਹੋਇਆ, ਹਿੰਦੂ ਮਤ ਦਾ ਰਹਿੰਦਾ ਹੀ ਕੱਖ ਨਹੀਂ। ਆਦਿ ਗੁਰੂ ਗ੍ਰੰਥ ਸਾਹਿਬ ਤੋਂ ਕੋਈ ਪਰੇਸ਼ਾਨ ਨਹੀਂ ਸੀ ਹੋਏ ਹਿੰਦੂ। ਆਦਿ ਗ੍ਰੰਥ ਕਰਕੇ ਤਾਂ ਪਹਾੜੀਏ ਰਾਜੇ ਸੇਵਕ ਸੀਗੇ, ਛੇਵੇਂ ਪਾਤਸ਼ਾਹ ਨੂੰ ਲੈ ਗਏ ਉੱਥੇ ਕੀਰਤਪੁਰ, ਵੀ ਆਓ ਅਸੀਂ ਤੁਹਾਨੂੰ, ਤੁਸੀਂ ਇਹ ਮੁਸਲਮਾਨਾਂ ਦੇ ਏਰੀਏ ਚ ਨਾ ਰਹੋ, ਇੱਥੇ ਕਲੇਸ਼ ਪੈਂਦਾ ਤੁਹਾਡਾ, ਤੁਸੀਂ ਹਿੰਦੂ ਹੋ, ਹਿੰਦੂਆਂ ਦੇ ਏਰੀਏ ਚ ਰਹੋ। ਉਹ ਤਾਂ ਹਿੰਦੂ ਹੀ ਮੰਨਦੇ ਸੀ, ਉਹ ਆਪਣਾ ਗੁਰੂ ਹੀ ਮੰਨਦੇ ਸੀ। ਉਹ ਕਹਿੰਦੇ ਸਾਡੇ ਗ੍ਰੰਥ ਨੇ, ਬੇਦੀ ਉਹ ਗੱਲ ਕਰਦੇ ਨੇ, ਹਰੀ ਪ੍ਰਭੂ ਸ਼ਿਆਮ ਸੁੰਦਰ ਸਭ ਗੱਲਾਂ ਉਹ ਹਿੰਦੂਆਂ ਦੇ ਗ੍ਰੰਥ ਵਾਲੇ ਨੇ, ਸਭ ਕੁਝ ਆਦਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਫ਼ਜ਼ ਮਾਧੋ ਗੋਬਿੰਦ ਗੋਪਾਲ ਦਮੋਦਰ ਸਭ ਉਹੀ ਸ਼ਬਦ ਨੇ, ਉਹਨਾਂ ਨੂੰ ਕੋਈ ਐਲਰਜੀ ਨਹੀਂ ਸੀ। ਉਹ ਕਹਿੰਦੇ ਸਾਡਾ ਹੀ ਹੈ ਸਭ ਕੁਝ, ਕੁਛ ਵੀ ਵੱਖਰਾ ਨਹੀਂ ਹੈ, ਵੱਖਰੀ ਕੇਵਲ ਪੱਥਰ ਪੂਜਾ ਸੀ। ਜਦੋਂ ਨੌਵੇਂ ਪਾਤਸ਼ਾਹ ਨੂੰ ਉਹਨਾਂ ਨੇ ਸ਼ਹੀਦ ਕਰਵਾ ਦਿੱਤਾ, ਔਰ ਪਿੱਛੋਂ ਪਹਿਲਾਂ ਕਹਿੰਦੇ ਸੀ ਅਸੀਂ ਸਾਰੇ ਹਿੰਦੂ ਸਿੱਖ ਹੋ ਜਾਵਾਂਗੇ, ਬਾਅਦ ਚ ਗਏ ਮੁੱਕਰ। ਉਦੋਂ ਬਾਅਦ ਦਸਮ ਪਾਤਸ਼ਾਹ ਨੇ ਬੀੜਾ ਚੁੱਕਿਆ ਵੀ ਇਹਨਾਂ ਦਾ ਸਾਰਾ ਮੁੱਦਾ ਹੀ ਖਤਮ ਕਰੋ, ਹਿੰਦੂ ਧਰਮ ਖਤਮ ਕਿਵੇਂ ਕਰਨਾ। ਉਹਨਾਂ ਨੇ ਆ ਦੂਜਾ ਕੁਛ ਲਿਖੇ, ਗੁਰਬਾਣੀ ਨਹੀਂ ਲਿਖੀ, ਬਥੇਰੀ ਲਿਖੀ ਪਈ ਸੀ, ਉਹ ਕਹਿੰਦੇ ਬਥੇਰਾ ਕੁਛ ਲਿਖਿਆ ਪਿਆ ਇੱਧਰ, ਆ ਦੂਜਾ ਮੁੱਦਾ ਚੱਕੋ। ਕਿਰਪਾ ਰਾਮ ਸੀ, ਆਪੇ ਬ੍ਰਾਹਮਣ ਸੀ, ਕਿਰਪਾ ਰਾਮ ਨੇ ਕਿਹਾ ਵੀ ਤੁਸੀਂ ਆਹ ਪਾਸਾ ਲਿਖੋ, ਇਹਦਾ ਮੁੱਦਾ ਹੀ ਕਿਰਪਾ ਰਾਮ ਦਾ ਸਿੱਖ ਬਣ ਗਿਆ। ਇਹਨਾਂ ਦੀ ਪੱਥਰ ਪੂਜਾ ਦਾ ਜਿਹੜਾ ਹੈ ਭਰਮ, ਇਹ ਸਾਰਾ ਹੀ ਕੱਟੀਏ ਆਪਾਂ। ਉਹਨਾਂ ਨੇ ਪੱਖ ਦੂਆ ਲਿਆ, ਜਿਵੇਂ ਸ੍ਰਿਸ਼ਟੀ ਸਾਜੀ ਉਹ ਕਹਿੰਦੇ ਨੇ, ਭਾਵੇਂ ਆਦਿ ਗੁਰੂ ਗ੍ਰੰਥ ਸਾਹਿਬ ਚ ਵੀ ਹੈ ਸਾਚੇ ਤੇ ਪਵਨਾ ਪਿਆ ਪਵਨਾ ਤੇ ਜਲ ਹੋਏ, ਪਰ ਉਹਨਾਂ ਦਾ ਨਹੀਂ ਕੱਟ ਰਹੇ ਉਸ ਤਰੀਕੇ ਨਾਲ। ਤਬਲੇ ਉੱਪਰ ਕੇਤਾ ਭਾਰ ਕਹਿਤਾ, ਉਹਦੇ ਨਾਲ ਕੋਈ ਨੀ ਫਰਕ ਪੈਂਦਾ ਹੈ ਉਹਨਾਂ ਨੂੰ। ਇਹਨਾਂ ਨੇ ਜਿਹੜਾ ਕੁਛ ਕਿਹਾ ਉਹ ਇਸ ਤਰੀਕੇ ਨਾਲ ਕਿਹਾ ਜਿਹੜਾ ਉਹਨਾਂ ਨੂੰ ਬਰਦਾਸ਼ਤ ਨਹੀਂ ਹੋ ਸਕਿਆ। ਕਾਹੇ ਕੋ ਪਾਹਨ ਪੂਜਤ ਹੈ ਪਸ਼ੂ, ਪਾਹਨ ਮੈਂ ਪਰਮੇਸ਼ਰ ਨਾਲ। ਰਾਜੇ ਨੂੰ ਪਸ਼ੂ ਕਹਿਤਾ, ਕਹਿ ਕੌਣ ਰਿਹਾ? ਇੱਕ ਬਹੁਤ ਨੀਵੀਂ ਜਾਤ ਦਾ ਨਿਹੰਗ ਕਹਿ ਰਿਹਾ, ਸਿੰਘ ਸਜਿਆ ਹੋਇਆ ਨੀਵੀਂ ਜਾਤ ਦਾ, ਜਿਹੜਾ ਕਿ ਰਾਜੇ ਦੇ ਮੂਹਰੇ ਸਿਰ ਨਹੀਂ ਚੱਕ ਸਕਦਾ ਜਿੰਨਾ ਚਿਰ ਰਾਜਾ ਲੰਘ ਨਾ ਜਾਵੇ। ਰਾਜੇ ਜਦੋਂ ਆਉਂਦੇ ਹੁੰਦੇ ਨਾ ਨਿਕਲ ਕੇ ਕਿਲੇ ਚੋਂ, ਜਿਹੜੀ ਪਰਜਾ ਹੁੰਦੀ ਸੀ, ਪਟਿਆਲੇ ਦੇ ਲੋਕ ਦੱਸਦੇ ਸੀ ਜਿਹਨਾਂ ਦੀਆਂ ਬਾਹਰ ਦੁਕਾਨਾਂ ਨੇ, 50 ਸਾਲ ਪਹਿਲਾਂ ਗੱਲ ਹੋਈ ਸਾਡੀ, ਉਹ ਕਹਿੰਦੇ ਥੋੜਾ ਚਿਰ ਹੋਇਆ ਸੀ ਜਦ ਪੈਪਸੂ ਟੁੱਟੇ ਨੂੰ, ਕਹਿੰਦੇ ਜਿੰਨਾ ਚਿਰ ਰਾਜਾ ਲੰਘ ਨਹੀਂ ਸੀ ਜਾਂਦਾ ਉਹਨਾਂ ਚਿਰ ਅਸੀਂ ਗਰਦਨ ਥੱਲੇ ਹੀ ਰੱਖਦੇ ਸੀ, ਕੋਈ ਰਾਜੇ ਦਾ ਮੂੰਹ ਕਿਸੇ ਬੰਦੇ ਨੇ ਕਦੇ ਹੀ ਦੇਖਿਆ ਸੀ, ਸਾਹਮਣੇ ਨਹੀਂ ਸੀ ਝਾਕਦੇ, ਉਹ ਕਹੂ ਮੇਰੇ ਸਾਹਮਣੇ ਝਾਕਦੇ ਨੇ, ਫਲਾਨਾ ਮੇਰੇ ਵੱਲ ਝਾਕਦਾ ਸੀ, ਯਾਨੀ ਸਾਨੂੰ ਰਾਜੇ ਵੱਲ ਝਾਕਣ ਦੀ ਇਜਾਜ਼ਤ ਨਹੀਂ ਸੀ, ਇੰਨੀ ਦਹਿਸ਼ਤ ਸੀ, ਇੰਨੇ ਦਬਾਅ ਚ ਰੱਖੇ ਹੋਏ ਤੇ ਲੋਕ ਰਾਜਿਆਂ ਨੇ। ਜਿਹੜਾ ਰਾਜਾ ਇੰਨਾ ਦਬਾਅ ਚ ਰੱਖਦਾ ਹੋਵੇ ਉਹਨੂੰ ਕੋਈ ਕਹਿ ਦੇਵੇ ਕਾਹੇ ਕੋ ਪਾਹਨ ਪੂਜਤਾ ਪਸ਼ੂ ਪਾਹਨ ਮੈਂ ਪਰਮੇਸ਼ਰ ਨਹੀਂ, ਔਰ ਉਹਦੀਆਂ ਅੱਖਾਂ ਚ ਅੱਖਾਂ ਪਾ ਕੇ ਕਹੇ, ਉਹਨੂੰ ਬਰਦਾਸ਼ਤ ਕਿਵੇਂ ਹੋਊ? ਇਹ ਕਾਰਨ ਸੀ ਬਾਈ ਧਾਰੀਆਂ ਨਾਲ ਕਲੇਸ਼ ਪੈਣ ਦੇ। ਮਾਤਾ ਗੁਜਰੀ ਹਟਾਉਂਦੀ ਸੀ, ਰਾਜੇ ਵੀ ਕਹਿੰਦੇ ਵੀ ਇਹ ਨਾ ਕਰੋ, ਇਹ ਰਾਹ ਨਾ ਫੜੋ, ਇਹ ਰਾਹ ਖਤਰਨਾਕ ਹੈ, ਇਹਦੇ ਨਤੀਜੇ ਬਹੁਤ ਭੈੜੇ ਨਿਕਲਣਗੇ। ਮਾਤਾ ਗੁਜਰੀ ਤਾਂ ਹੀ ਹਟਾਉਂਦੀ ਰਹੀ ਹੈ। ਦਸਮ ਪਾਤਸ਼ਾਹ ਨੂੰ ਇਤਿਹਾਸ ਪੜ੍ਹ ਕੇ ਦੇਖ ਲਓ, ਵਿੱਚੋਂ ਗੱਲਾਂ ਕੁਛ ਹੋਰ ਸੀਆਂ, ਹਿਸਟਰੀ ਚੋਂ ਆਉਂਦੀਆਂ ਨਹੀਂ ਹੁੰਦੀਆਂ ਸਾਰੀਆਂ ਗੱਲਾਂ, ਪਰ ਜਿਹੜੇ ਨਾਲ ਸੀ ਉਹਨਾਂ ਨੂੰ ਪਤਾ ਸੀ। ਰਣਜੀਤ ਨਗਾਰਾ ਬਣੋ ਜਾਂ ਬਣਾਇਆ, ਜਦੋਂ ਮਾਤਾ ਜੀ ਨੇ ਕਿਹਾ, ਉਹਨਾਂ ਨੇ ਮਾਤਾ ਜੀ ਨੂੰ ਕਿਹਾ ਵੀ ਇਹ ਗੱਲ ਗਲਤ ਹੈ, ਕਿਸੇ ਦੇ ਇਹਨਾਂ ਨੇ ਕੀ ਕਰਨਾ ਨਗਾਰਾ ਬਣਾ ਕੇ, ਇਹਦਾ ਮਤਲਬ ਹੈ ਰਾਜ ਕਰਨਾ ਚਾਹੁੰਦੇ ਨੇ, ਇਹਦਾ ਮਤਲਬ ਸਾਡੇ ਤੇ ਹਮਲਾਵਰ ਹੋਣਗੇ। ਹੁਣ ਉਹਨਾਂ ਨੇ ਗਾਹਾਂ ਅੱਗੇ ਵੀ ਖਬਰ ਪਹੁੰਚਾਈ ਦਿੱਲੀ ਦਰਬਾਰ ਚ ਵੀ ਕੱਲ ਨੂੰ ਇਹਨੇ ਜੇ ਸਾਡੇ ਤੇ ਕਬਜ਼ਾ ਕਰ ਲਿਆ, ਅਸੀਂ ਤੁਹਾਤੋਂ ਫਿਰ ਕਬਜ਼ਾ ਕਰ ਸਕਦਾ ਸਾਡੇ ਤੇ, ਤੁਹਾਡੇ ਨਾਲ ਵੀ ਲੜ ਸਕਦਾ ਸਾਨੂੰ ਜਿੱਤ ਕੇ। ਪਰ ਉਹਨਾਂ ਨੇ ਮੰਨਿਆ ਨੀ, ਬਹੁਤ ਧਿਆਨ ਨੀ ਦਿੱਤਾ, ਜ਼ਿਆਦਾ ਨੀ ਧਿਆਨ ਦਿੱਤਾ। ਉਹਨਾਂ ਨੂੰ ਪਤਾ ਸੀ ਵੀ ਇਹ ਇਹਨਾਂ ਨੇ ਰਾਜ ਨਹੀਂ ਕਰਨਾ, ਨਾਲੇ ਇਹ ਕਰਨਾ ਵੀ ਉਹਨਾਂ ਨੂੰ ਕੀ ਫਰਕ ਪੈਂਦਾ ਸੀ, ਇਹ ਰਿਆਸਤਾਂ ਹਿੰਦੂਆਂ ਦੀਆਂ ਨੇ। ਪੱਥਰ ਦੇ ਖਿਲਾਫ ਲਿਖਣ ਕਰਕੇ ਮੁਸਲਮਾਨ ਜ਼ਿਆਦਾ ਖੁਸ਼ ਸੀਗੇ, ਉਹ ਪੱਥਰ ਪੂਜ ਨਹੀਂ ਨਾ ਹੁਣ ਮੁਸਲਮਾਨ, ਉਹ ਜ਼ਿਆਦਾ ਖੁਸ਼ ਇਸ ਕਰਕੇ ਸੀ ਵੀ ਸਿੱਧਾ ਅਟੈਕ ਪੱਥਰ ਪੂਜਾ ਤੇ ਕਰਦੇ ਨੇ, ਮੂਰਤੀ ਪੂਜਾ ਤੇ ਕਰਦੇ ਨੇ, ਉਹ ਖੁਸ਼ ਸੀਗੇ। ਉਹ ਜ਼ਿਆਦਾ ਕਲੇਸ਼ ਇਸ ਮਤ ਜਿਹੜਾ ਦਸਮ ਗ੍ਰੰਥ ਹੈ ਇਹਦੇ ਕਰਕੇ ਪਿਆ, ਕਹਿਣ ਦਾ ਮਤਲਬ ਇਹ ਹੈ। ਅੱਜ ਆਰ ਐਸ ਐਸ ਚਾਹੁੰਦੀ ਹੈ ਜੇ ਦਸਮ ਗ੍ਰੰਥ ਮੁੱਕਰ ਜਾਣ ਇਹ, ਫਿਰ ਸਾਨੂੰ ਕੋਈ ਖਤਰਾ ਨਹੀਂ, ਫਿਰ ਇਹਨਾਂ ਨਾਲ ਮੇਲ ਹੋ ਸਕਦਾ। ਇਸ ਗੱਲ ਨੂੰ ਕੌਣ ਸਮਝੇ? ਮੋਸਟਲੀ ਜਿਹੜੇ ਆਦਮੀ ਰੌਲਾ ਪਾਉਂਦੇ ਨੇ ਦਸਮ ਗ੍ਰੰਥ ਦੇ ਖਿਲਾਫ, ਜਾਂ ਤਾਂ ਪਾਗਲ ਨੇ, ਅਗਿਆਨੀ ਨੇ, ਜਾਂ ਫਿਰ ਉਹਨਾਂ ਦੇ ਏਜੰਟ ਨੇ। ਇਹ ਸਾਬਤ ਹੋ ਜਾਣੀ ਹੈ ਗੱਲ ਸਾਰੀ, ਉਹ ਸਾਬਤ ਹੋ ਜਾਣੀ ਹੈ, ਕੋਈ ਸ਼ੰਕਾ ਨਹੀਂ ਹੈ। ਉਹਨਾਂ ਨੂੰ ਗਿਆਨ ਨਹੀਂ, ਸਾਨੂੰ ਪਤਾ ਇਸ ਗੱਲ ਦਾ, ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ, ਜਾਂ ਤਾਂ ਉਹਨਾਂ ਨੂੰ ਭੁਲੇਖਾ ਹੈ। ਹਾਂ, ਜਿਹੜਾ ਕਾਲਾ ਫਗਾਨਾ ਉਹ ਜ਼ਰੂਰ ਏਜੰਟ ਸੀ, ਉਸ ਗੱਲ ਦਾ ਸਾਨੂੰ ਪਤਾ ਲੱਗ ਗਿਆ, ਪਹਿਲਾਂ ਸਾਨੂੰ ਸ਼ੱਕ ਸੀ, ਪਹਿਲਾਂ ਸ਼ੱਕ ਸੀ, ਹੁਣ ਤਾਂ ਪਤਾ। ਹੁਣ ਤਾਂ ਉਹਦੀਆਂ ਵੈਬਸਾਈਟਾਂ ਕੌਣ ਚਲਾਉਂਦਾ, ਕਿੰਨੀਆਂ ਚੱਲਦੀਆਂ ਨੇ, ਪੈਸਾ ਕਿੱਥੋਂ ਆਉਂਦਾ, ਹੁਣ ਤਾਂ ਉਹ ਆਪੇ ਜਵਾਬ ਦੇ ਦੇਣ। ਹੁਣ ਸ਼ਾਇਦ ਇਹਨਾਂ ਨੂੰ ਵੀ ਪਤਾ, ਜਿਹੜੇ ਉਹਦੇ ਜ਼ਿਆਦਾ ਸਕੇ ਸੀ ਨਾ ਬਣਦੇ, ਜਿਹਨਾਂ ਨੇ ਕਾਲਾ ਫਗਾਨਾ ਜ਼ਿਆਦਾ ਚੱਕਿਆ, ਸ਼ਾਇਦ ਉਹਨਾਂ ਨੂੰ ਵੀ ਪਤਾ ਲੱਗ ਗਿਆ, ਉਹਦਾ ਤਾਂ ਹੀ ਨਾਂ ਲੈਂਦੇ। ਹੁਣ ਕੀ ਨਿਕਲੂਗਾ ਇਹਦੇ ਚੋਂ, ਦਸਮ ਗ੍ਰੰਥ ਚੋਂ, ਚੰਡੀ ਦੀ ਵਾਰ ਚੋਂ, ਇਹ ਆਪਾਂ ਦੇਖਦੇ ਹਾਂ। ਹਾਂਜੀ,
ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ।
ਇੱਕ ਓਂਕਾਰ ਦੇਖੋ, ਇੱਕ ਓਂਕਾਰ ਤੇ ਗੱਲ ਸ਼ੁਰੂ ਹੋਈ ਹੈ। ਪਹਿਲੀ ਤਾਂ ਗੱਲ ਹੈ, ਜੇ ਪੰਡਿਤ ਲਿਖਦਾ ਤਾਂ ਇੱਕ ਓਂਕਾਰ ਨਹੀਂ ਲਿਖਦਾ, ਇਹ ਗੱਲ ਇੱਕ ਓਂਕਾਰ ਤੋਂ ਜੇ ਗੱਲ ਸ਼ੁਰੂ ਹੁੰਦੀ ਹੈ ਤਾਂ ਇਹਦਾ ਮਤਲਬ ਆਦਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਵਿਚਾਰਧਾਰਾ ਹੈ ਉਹਦੇ ਅਨੁਸਾਰ ਗੱਲ ਸ਼ੁਰੂ ਹੋਈ ਹੈ। ਜਦੋਂ ਚਿੰਡੀ ਚਰਿੱਤਰ ਲਿਖਿਆ ਉਦੋਂ ਇੱਕ ਓਂਕਾਰ ਨਹੀਂ ਲਿਖਦੇ, ਉਦੋਂ ਅੱਠ ਲਿਖਦੇ ਨੇ। ਅੱਠ ਸ੍ਰੀ ਚੰਡੀ ਚਰਿੱਤਰ ਲਿਖਿਆ ਤੇ ਇੱਕ ਓਂਕਾਰ ਲਿਖਣ ਦਾ ਮਤਲਬ ਹੈ ਨਰੋਲ ਗੁਰਮਤ ਤੇ ਖੜੀ ਹੈ ਗੱਲ। ਉਦੋਂ ਕਿਉਂਕਿ ਉਹਨਾਂ ਗ੍ਰੰਥਾਂ ਦੀ ਕਾਪੀ ਸੀ, ਉਹ ਜੋ ਕੁਛ ਉਹਨਾਂ ਚ ਲਿਖਿਆ ਉਹਦੇ ਮੁਤਾਬਕ ਲਿਖਣਾ ਸੀ, ਇੱਕ ਓਂਕਾਰ ਨਹੀਂ ਉੱਥੇ ਵਰਤਿਆ। ਇਹ ਨੁਕਤੇ ਨੇ ਜਿਹੜੇ ਵਿਦਵਾਨਾਂ ਦੇ ਦਿਮਾਗ ਤੋਂ ਪਰੇ ਦੀਆਂ ਗੱਲਾਂ ਨੇ, ਉੱਥੇ ਨਹੀਂ ਲਿਖੇ ਸੀ ਇੱਕ ਓਂਕਾਰ। ਕਿਉਂ ਇੱਥੇ ਇੱਕ ਓਂਕਾਰ ਲਿਖਿਆ, ਉੱਥੇ ਕਿਉਂ ਨਹੀਂ ਲਿਖਿਆ ਇੱਕ ਓਂਕਾਰ? ਕਿਉਂਕਿ ਉਹ ਕਿਸੇ ਚੀਜ਼ ਦੀ ਕਾਪੀ ਹੈ, ਉਹ ਹਿੰਦੂ ਮਤ ਦਾ ਗ੍ਰੰਥ ਹੈ। ਉਹ ਤੁਹਾਨੂੰ ਦੱਸਿਆ ਵੀ ਇੱਥੇ ਆਹ ਲਿਖਿਆ ਹੋਇਆ, ਅਸਲ ਆਹ ਹੈ, ਨਕਲ ਦੱਸ ਕੇ ਹੀ ਅਸਲ ਦੱਸਣਾ ਪਊ, ਝੂਠ ਦਿਖਾ ਕੇ ਸੱਚ ਦਿਖਾਉਣਾ ਪਊ। ਜੇ ਤੁਸੀਂ ਅਸਲ ਨਕਲ ਦੀ ਪਛਾਣ ਕਰਨੀ ਹੈ ਤਾਂ ਦੋ ਚੀਜ਼ਾਂ ਚਾਹੀਦੀਆਂ, ਨਕਲ ਵੀ ਚਾਹੀਦੀ ਹੈ ਤੁਹਾਡੇ ਕੋਲ, ਨਕਲੀ ਨੋਟ ਵੀ ਚਾਹੀਦਾ, ਅਸਲੀ ਵੀ ਚਾਹੀਦਾ, ਫਿਰ ਅਸਲੀ ਦੀ ਪਛਾਣ ਹੋ। ਜੇ ਇੱਕੋ ਹੀ ਹੈ, ਚਾਹੇ ਅਸਲੀ ਹੈ ਚਾਹੇ ਨਕਲੀ ਹੈ, ਤੁਸੀਂ ਪਛਾਣ ਨਹੀਂ ਕਰ ਸਕਦੇ ਨਕਲੀ ਅਸਲੀ ਦੀ, ਦੋਵੇਂ ਰੂਪ ਚਾਹੀਦੇ ਨੇ। ਗੁਰਬਾਣੀ ਚ ਮਨਮੁਖ ਦਾ ਗੁਰਮੁਖ ਦਾ ਦੋਵੇਂ ਰੂਪ ਇਕੱਠੇ ਚੇਤਨ ਹੋ ਰਹੇ ਨੇ, ਤਾਂ ਹੀ ਜਿਹੜੇ ਲੋਕ ਕਹਿੰਦੇ ਨੇ ਵੀ ਗੁਰਮੁਖ ਦੀ ਗੱਲ ਕਰੇ, ਗੁਰਬਾਣੀ ਮਨਮੁਖ ਦੀ ਕਿਉਂ ਕਰਦੀ ਹੈ, ਉਹਨਾਂ ਨੂੰ ਇਹ ਗੱਲ ਦੀ ਸਮਝ ਨਹੀਂ ਕਿ ਦੋ ਚੀਜ਼ਾਂ ਦਿਖਾਈਆਂ ਬਿਨਾ, ਡੁਪਲੀਕੇਟ ਦਿਖਾਏ ਬਿਨਾ ਅਸਲ ਦੀ ਕਦਰ ਨਹੀਂ ਹੁੰਦੀ ਹੁੰਦੀ। ਅਸਲ ਦੀ ਪਛਾਣ ਡੁਪਲੀਕੇਟ ਦੇ ਨਾਲ ਹੀ ਹੁੰਦੀ ਹੁੰਦੀ ਹੈ, ਦਿਖਾਉਣਾ ਦੇਖ ਆਹ ਦੇਖ ਆਹ ਆਹ ਦੇਖੋ, ਦੋਹਾਂ ਚ ਫਰਕ ਲੱਗਦਾ। ਦੁਕਾਨਦਾਰ ਜੇ ਚੀਜ਼ ਤੁਹਾਨੂੰ ਵੇਚਦਾ ਵਧੀਆ, ਘਟੀਆ ਵੀ ਨਾਲ ਦਿਖਾਲਦਾ, ਆਹ ਘਟੀਆ ਆ ਵਧੀਆ, ਤਾਂ ਹੀ ਤੁਹਾਨੂੰ ਉਹਦਾ ਪਤਾ ਲੱਗੂ ਵੀ ਇਹ ਵਧੀਆ। ਹਾਂਜੀ, ਇੱਕ ਓਂਕਾਰ
ਵਾਹਿਗੁਰੂ ਜੀ ਕੀ ਫਤਿਹ,
ਵਾਹਿਗੁਰੂ ਜੀ ਕੀ ਫਤਿਹ। ਇੱਥੇ ਵਾਹਿਗੁਰੂ ਜੀ ਕੀ ਫਤਿਹ ਤਾਂ ਹੈ, ਫਤਿਹ ਕਦ ਹੋਣੀ ਹੈ, ਫਤਿਹ ਪਈ ਮਨ ਜੀਤ ਆਦਿ ਵਿੱਚ ਲਈ ਹੋਈ ਹੈ ਗੱਲ। ਫਤਿਹ ਕਾਹਦੇ ਨਾਲ ਹੋਣੀ ਹੈ, ਦੇਗੋ ਤੇਗੋ ਫਤਿਹ, ਦਊਗਾ ਤੇਗ ਹੋਊਗੀ ਫਤਿਹ, ਦੇਗੋ ਦਊਗਾ ਤੇਗੋ ਤੇਗ, ਤੇਗ ਤੋਂ ਹੋਊਗੀ ਫਤਿਹ, ਫਤਿਹ ਤੇਗ ਬਿਨਾਂ ਨਹੀਂ ਹੋਣੀ, ਗਿਆਨ ਖੜਗ ਬਿਨਾਂ ਮਨ ਜਿੱਤਿਆ ਨਹੀਂ ਜਾਣਾ, ਗਿਆਨ ਖੜਗ ਲੈ ਮਨਸੋ ਵਿਵੇਕ ਬੁੱਧੀ ਬਿਨਾਂ ਮਨ ਜਿੱਤਿਆ ਨਹੀਂ ਜਾਣਾ। ਵਿਵੇਕ ਮਨ ਦੀ ਬਹੁਤ ਕਹਿੰਦੇ ਨੇ ਸਪੀਡ ਜ਼ਿਆਦਾ, ਵਿਦਵਾਨ ਸਮਝਦੇ ਨੇ ਮਨ ਤੋਂ ਜ਼ਿਆਦਾ ਕਿਸੇ ਚੀਜ਼ ਦੀ ਸਪੀਡ ਨਹੀਂ ਹੈ, ਪਰ ਅਕਲ ਦੀ ਸਪੀਡ ਮਨ ਤੋਂ ਜ਼ਿਆਦਾ ਹੋ ਜਾਂਦੀ ਹੈ, ਵਿਵੇਕ ਬੁੱਧੀ ਦੀ ਸਪੀਡ ਮਨ ਤੋਂ ਜ਼ਿਆਦਾ ਹੈ। ਉਹਨਾਂ ਨੇ ਕਿਹੜਾ ਦੇਖੀ ਹੈ ਵਿਚਾਰਿਆਂ ਨੇ, ਕਦੇ ਸੁਣੀ ਹੈ ਵਿਦਵਾਨਾਂ ਨੂੰ ਕੀ ਪਤਾ, ਸਾਰੀ ਦੁਨੀਆ ਮੰਨਦੀ ਹੈ ਕਿ ਮਨ ਦੀ ਸਪੀਡ ਬਹੁਤ ਤੇਜ਼ ਹੈ, ਠੀਕ ਹੈ ਮਨ ਦੀ ਸਪੀਡ ਬਹੁਤ ਤੇਜ਼ ਹੈ, ਪਰ ਜਿਹੜੀ ਬੁੱਧ ਮਨ ਨੂੰ ਘੇਰ ਲੈਂਦੀ ਹੈ ਉਹਦੀ ਸਪੀਡ ਉਹਦਾ ਜ਼ਿਆਦਾ ਹੁੰਦੀ ਹੈ। ਘੇਰਨ ਵਾਸਤੇ ਘੇਰਨ ਵਾਲੇ ਦੀ ਸਪੀਡ ਜਿਹਨੂੰ ਘੇਰਦਾ ਉਹਨੂੰ ਤੇਜ਼ ਹੋਊਗੀ ਤਾਂ ਘੇਰੂਗਾ, ਨਹੀਂ ਕਰਦਾ ਨਹੀਂ। ਕਹਿੰਦੇ ਮਨ ਤੇ ਤਨ ਤੇਜ ਚੱਲਿਓ ਜਗ ਮਾਤ ਕੋ, ਜਿਹੜੀ ਜਗ ਮਾਤ ਹੈ ਨਾ ਉਹਦਾ ਸਰੀਰ ਜਿਹੜਾ ਤੇ ਤਨ ਹੈ ਉਹ ਮਨ ਤੋਂ ਤੇਜ਼ ਚੱਲਦਾ। ਮਨ ਤੇ ਤਨ ਤੇਜ ਚੱਲਿਓ ਜਗ ਮਾਤ ਕੋ, ਦਾਮਨ ਨੀ ਜਾਣ ਚੱਲੇ ਘਣਵੈ, ਬੱਦਲਾਂ ਦੇ ਪਿਛਲੇ ਪਾਸੇ ਦੀ ਬਿਜਲੀ ਆ ਜਾ ਲਸ਼ਕਦੀ ਹੈ, ਪਿਛਲੇ ਪਾਸੇ ਦੀ ਇੱਧਰ ਜਾ ਲਸ਼ਕਦੀ ਹੈ, ਜਿੱਧਰ ਮਨ ਨੂੰ ਮੂੰਹ ਮੋੜਦਾ ਮੂਹਰੇ ਤੇ ਘੇਰ ਲੈਂਦੀ ਹੈ ਵਿਵੇਕ ਬੁੱਧੀ, ਘੇਰਦੀ ਹੈ ਨਾ। ਹੁਣ ਇਹ ਵਿਵੇਕ ਬੁੱਧੀ ਨੇ ਘੇਰ ਲੈਣੇ ਨੇ ਸਾਰੇ ਵਿਦਵਾਨ ਤਕੜੇ ਹੋ ਜਾਣ, ਜਿੱਧਰੋਂ ਮਰਜ਼ੀ ਭੱਜ ਲੈਣੇ, ਇਹ ਵਿਦਵਾਨਾਂ ਨੇ ਭੱਜਣਾ ਬਹੁਤ ਰਾਹ ਕੱਢਣੇ ਨੇ, ਇਹ ਘਿਰ ਜਾਣੇ ਨੇ, ਘਿਰੇ ਹੋਏ ਹੀ ਨੇ। ਜਿਹਨੇ ਆਪਣਾ ਮਨ ਘੇਰ ਲਿਆ ਜਿੱਤ ਲਿਆ ਉਹ ਸਾਰਿਆਂ ਦਾ ਜਿੱਤ ਲੈਂਦਾ, ਜਿਹਨੂੰ ਗੁਰਬਾਣੀ ਨੂੰ ਸਮਝਿਆ ਕਿਸੇ ਦਾ ਮਨ ਛੱਡਦਾ ਹੀ ਨਹੀਂ ਜਿੱਤਣ ਤੋਂ। ਸਾਰੇ ਵਿਦਵਾਨਾਂ ਦਾ ਪਤਾ ਸਾਨੂੰ ਜਿੱਥੇ ਕਹਿੰਦਾ, ਜਿੰਨਾ ਕੁ ਦਾਮਾ ਪਤਾ, ਕਿਸੇ ਕੋਲ ਕੁਛ ਨਹੀਂ ਹੈ ਇਹਨਾਂ ਕੋਲ, ਜਿਹਦੇ ਕੋਲ ਹੈਗਾ ਆ ਜਾਵੇ ਮੈਦਾਨ ਚ ਜਦ ਮਰਜ਼ੀ ਜਿੱਥੇ ਮਰਜ਼ੀ ਆਵੇ ਚਰਚਾ ਕਰੇ, ਇੱਕ ਦੋ ਮਿੰਟ ਦੇ ਵਿੱਚ ਹੀ ਹਥਿਆਰ ਸੱਟ ਕੇ ਭੱਜੂਗਾ, ਦੋ ਮਿੰਟ ਚ ਆ ਦੋ ਦੋ ਮਿੰਟ ਚ ਹਥਿਆਰ ਸੱਟ ਕੇ ਭੱਜੇ ਨੇ ਸਾਰੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਸੀ, ਦੋ ਮਿੰਟ ਚ ਦੇਖਿਆ ਉੱਥੇ ਪਾਣੀ ਕਿਵੇਂ ਮੰਗਦਾ ਸੀ, ਹਾਰਟ ਅਟੈਕ ਹੋ ਜਾਣਾ ਸੀ ਉਹ ਬੰਦੇ ਨੂੰ, ਇਹ ਜੋਗਿੰਦਰ ਸਿੰਘ ਨੇ ਸੱਦਿਆ, ਮੀਂਹ ਪੈਂਦਾ ਜਿੱਥੇ ਕਹਿੰਦਾ ਸਭ ਤੋਂ ਵੱਡਾ ਸਤਿ ਗੁਰੂ ਨਾਨਕ, ਜਦ ਉਹਨੂੰ ਪਤਾ ਲੱਗਿਆ ਸਾਬਤ ਕੀਤਾ ਵੀ ਇਹ ਗੱਲ ਝੂਠ ਹੈ, ਸਭ ਤੋਂ ਵੱਡਾ ਸਤਿਗੁਰੂ ਨਾਨਕ, ਵਿਆਕੁਲ ਹੋ ਗਿਆ ਪਿੰਡਰਾਲਿਆਂ ਦਾ ਬੰਦਾ ਸੀ, ਉਹ ਕਹਿੰਦਾ ਮੈਨੂੰ ਛੇਤੀ ਪਾਣੀ ਦਿਓ, ਉਹਨੇ ਲਿਮਕਾ ਕੱਢ ਕੇ ਦਿੱਤਾ ਤਾਂ ਵਜਿਆ ਹਾਰਟ ਅਟੈਕ ਹੋ ਜਾਣਾ ਸੀ, ਜਿਹੜੀ ਥੰਮੀ ਸੀ ਅੰਦਰ ਸਾਰੀ ਨਿਕਲ ਗਈ, ਸਾਰਾ ਹੰਕਾਰ ਟੁੱਟ ਗਏ। ਉਹ ਨਾਨਕ ਦਾ ਬੋਲ ਰਿਹਾ, ਉਹਨੂੰ ਕਿਹਾ ਜੇ ਅਸੀਂ ਕਹਾਂਗੇ ਸਭ ਤੋਂ ਵੱਡਾ ਸਤਿਗੁਰ ਨਾਨਕ, ਅਸੀਂ ਕਹਿ ਰਹੇ ਨਾ ਵੱਡਾ, ਫਿਰ ਬਾਣੀ ਨਾਨਕ ਦੀ ਨਹੀਂ ਰਹੀ, ਸਾਡੀ ਹੋ ਗਈ ਬਾਣੀ, ਫਿਰ ਤਾਂ ਗੁਰਬਾਣੀ ਤਾਂ ਸਾਡੀ ਹੋ ਗਈ ਨਾ, ਅਸੀਂ ਕਹਿ ਰਹੇ ਨਾ ਸਭ ਤੋਂ ਵੱਡਾ ਸਤਿਗੁਰ ਨਾਨਕ, ਫਿਰ ਤੁਰਕੀ ਬਾਣੀ ਤਾਂ ਨਾ ਰਹੀ, ਨਾਨਕ ਦਾ ਆਪ ਉਚਾਰਨ ਕਰ ਰਿਹਾ ਸਭ ਤੋਂ ਵੱਡਾ ਸਤਿਗੁਰ ਨਾਨਕ, ਨਾਨਕ ਕਹਿ ਰਿਹਾ ਸਭ ਤੋਂ ਵੱਡਾ ਸਤਿਗੁਰ ਹੈ, ਉਹ ਕਿਹੜਾ ਸਤਿਗੁਰ ਹੈ ਜਿਹਨੇ ਸੱਚ ਦਾ ਗਿਆਨ ਹਾਸਲ ਕਰ ਲਿਆ, ਸਤਿਗੁਰ ਹੈ, ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਰ ਨੂੰ, ਨਾਨਕ ਦਾ ਗਵਾਹੀ ਦੇ ਰਿਹਾ, ਨਾਨਕ ਦਾ ਇਹ ਚੀਜ਼ ਦਾ ਗਵਾਹ ਹੈ ਵੀ ਸਤਿਗੁਰ ਸਭ ਤੋਂ ਵੱਡਾ ਹੁੰਦਾ, ਸਤਿਗੁਰ ਨਾਨਕ ਦੇ ਅੰਦਰ ਲੈ, ਸਤਿਗੁਰ ਨਾਨਕ ਆਪ ਨਹੀਂ ਹੈ, ਨਾਨਕ ਉਹ ਹੈ ਜਿਹਨੇ ਜਨਮ ਲਿਆ ਸੀ, ਜਦੋਂ ਮਰ ਜਾਂਦਾ ਜਿਹਨੇ ਜਨਮ ਲਿਆ ਸੀ ਉਹ ਸਰੀਰ ਛੱਡ ਦਿੰਦਾ, ਫਿਰ ਸਤਿਗੁਰ ਦਾ ਜਨਮ ਹੁੰਦਾ।